ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵਹਿ ਸੰਤ ਭਗਤ ਤਿਨਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੀ ਜੋ ਹਰ ਸੇਵਹਿ ਸੰਤ ਭਗਤ ਤਿਨਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹ ਨਾ ਸਕੋ ਬਨਵਾਰੀ ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ ਪਾਖਨ ਹਮ ਤਾਰੀ ਰਹਾਉ ਜਨਮ ਜਨਮ ਕੇ ਲਾਗੇ ਬਿਖ ਮੂਰਚਾ ਲਗ ਸੰਗਤ ਸਾਧ ਸਵਾਰੀ ਜਿਉਂ ਕੰਚਨ ਬੈਸੰਤਰ ਤਾਇਓ ਮਲ ਕਾਟੀ ਕਟਿਤ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ 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 ਉਰਤਾਰੀ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹਉਮੈ ਮਾਰੀ ਹਰ ਹਰ ਅਗਮ ਅਗਾਦ ਬੂਦਾ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰਹੁ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਹਰ ਹਰ ਅਗਮ ਅਗਾਦ ਬੂਦਾ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰਹੁ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਤਖਤ ਛੱਤਰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਏ ਮਾਨ ਹੋ ਕੇ ਜੋ ਮੁੱਖ ਵਾਕ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਧਨਾਸਰੀ ਰਾਗ ਦੇ ਅੰਦਰ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 666 'ਤੇ ਸੁਭਾਏ ਮਾਨ ਹੈ। ਸ਼ਬਦ ਦੇ ਸਿਰਲੇਖ ਵਿੱਚ ਘਰ ਪਹਿਲਾ ਇਹ ਤਾਲ ਨਾਲ ਗਾਉਣ ਨਾਲ ਸੰਬੰਧਿਤ ਹੈ ਕਿ ਘਰ ਪਹਿਲੇ ਦੇ ਅੰਦਰ ਸੰਗੀਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਸ਼ਬਦ ਦਾ ਗਾਇਨ ਕਰਨਾ ਹੈ। ਚਾਰ ਪਦੇ ਇਸ ਸ਼ਬਦ ਦੇ ਅੰਦਰ ਹਨ, ਚੌਪਦੇ। ਮੰਗਲਾ ਚਰਨ ਹੈ, ਵਾਹਿਗੁਰੂ ਪਰਮਾਤਮਾ ਇੱਕ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਸਤਿਗੁਰੂ ਦੀ ਕਿਰਪਾ ਨਾਲ ਐਸਾ ਵਾਹਿਗੁਰੂ ਪਰਮਾਤਮਾ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਨੇ ਕਿਰਪਾ ਕੀਤੀ, ਪਾਠ ਸਮੁੱਚੇ ਸ਼ਬਦ ਦਾ ਆਪ ਜੀ ਨੇ ਸਰਵਨ ਕੀਤਾ। ਆਓ ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ। ਜਿੰਨੇ ਸਤਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਧਿਆਨ ਗੁਰੂ ਸ਼ਬਦ ਗੁਰੂ ਚਰਨਾਂ ਦੇ ਨਾਲ ਜੋੜੋ, ਰਸਨ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਜਿੱਥੇ ਅੱਜ ਆਪਾਂ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ, ਸ੍ਰੀ ਅਕਾਲ ਤਖਤ ਸਾਹਿਬ ਦਾ ਅੱਜ ਸਾਜਨਾ ਦਿਵਸ ਵੀ ਹੈ। ਸਤਿਗੁਰੂ ਦੀ ਕਿਰਪਾ ਦੁਆਰਾ ਇਸ ਪਾਵਨ ਦਿਹਾੜੇ ਦੇ ਸੰਬੰਧੀ ਵੀ ਆਪਾਂ ਨੇ ਵਿਚਾਰਾਂ ਕਰਨੀਆਂ ਨੇ। ਆਓ ਸ਼ਬਦ ਦੀ ਵਿਚਾਰ ਰਹਾਉ ਦੇ ਬੰਧ ਤੋਂ ਆਰੰਭ ਕਰਨੀ ਹੈ। ਸਾਰੇ ਸਤਸੰਗੀ ਫਿਰ ਕਰੋ ਕਿਰਪਾ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਾਹਿਬ ਜੀ। ਹਰ ਗੁਣ ਕਹਿਣਾ ਸਕੋ ਬਨਵਾਰੀ,
ਬਨਵਾਰੀ ਵਾਹਿਗੁਰੂ ਪਰਮਾਤਮਾ ਦਾ ਸਿਫਾਤੀ ਨਾਮ ਹੈ, ਕਿਉਂਕਿ ਸਤਿਗੁਰਾਂ ਦੇ ਬਚਨ ਆਪ ਜੀ ਇਹ ਬਹੁਤ ਵਾਰੀ ਸਰਵਨ ਕਰਦੇ ਹੋ, ਕਿਰਤਮ ਨਾਮ ਕਥੇ ਤੇਰੇ ਜ਼ਿਹਵਾ ਸਤ ਨਾਮ ਤੇਰਾ ਪਰਾ ਪੂਰਵਲਾ ਯਾ ਕਰਮ ਨਾਮ ਬਰਨਤ ਸੁਮਤ ਜਾਪ ਸਾਹਿਬ ਦੀ ਪਾਵਨ ਬਾਰੀ ਦੇ ਅੰਦਰ ਆਪਾਂ ਸੁਣਦੇ ਹਾਂ। ਬਨਵਾਰੀ ਦਾ ਭਾਵ ਹੈ ਜਗਤ ਰੂਪੀ ਬਗੀਚੀ ਦਾ ਮਾਲਕ ਵਾਹਿਗੁਰੂ ਪਰਮਾਤਮਾ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹੇ ਬਨਵਾਰੀ, ਹੇ ਵਾਹਿਗੁਰੂ ਜੀ, ਹੇ ਪ੍ਰਭੂ ਜੀ, ਮੈਂ ਤੇਰੇ ਗੁਣ ਕਹਿ ਨਹੀਂ ਸਕਦਾ। ਖਿਆਲ ਕਰਿਓ, ਇਸੇ ਹੀ ਸ਼ਬਦ ਦੇ ਅੰਦਰ ਵਾਹਿਗੁਰੂ ਦੇ ਗੁਣ ਹੀ ਗਾਏ ਨੇ, ਵਾਹਿਗੁਰੂ ਦੀਆਂ ਸਿਫਤਾਂ ਹੀ ਕੀਤੀਆਂ ਨੇ, ਪਰ ਸ਼ਬਦ ਦੇ ਕੇਂਦਰੀ ਭਾਵ ਵਿੱਚ ਮਹਾਰਾਜ ਕਹਿ ਰਹੇ ਨੇ ਮੈਂ ਤੇਰੇ ਗੁਣ ਗਾ ਨਹੀਂ ਸਕਦਾ। ਸਮਝ ਲੈਣਾ ਕਿ ਵਾਹਿਗੁਰੂ ਦੇ ਗੁਣ ਗਾਣੇ ਜ਼ਰੂਰ ਹਨ, ਪਰ ਉਸ ਦਾ ਅੰਤ ਪਾਉਣ ਵਾਸਤੇ ਨਹੀਂ, ਬਲਕਿ ਸਿਫਤਾਂ ਕਰਕੇ ਗੁਣ ਗਾ ਕੇ ਉਸ ਵਿੱਚ ਲੀਨ ਹੋਣ ਵਾਸਤੇ ਗਾਣੇ ਨੇ, ਲੀਨ ਹੋਣ ਵਾਸਤੇ। ਵੇਖੋ, ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ, ਤੇਰਾ ਕਿਹੜਾ ਕਿਹੜਾ ਗੁਣ ਮੈਂ ਕਹਿ ਕਹਿ ਕੇ ਦੱਸਾਂ, ਕਿਉਂਕਿ ਵਾਹਿਗੁਰੂ ਜੀ ਤੋਂ ਗੁਣਾਂ ਦਾ ਖਜ਼ਾਨਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਬਚਨ ਹੈ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਵਾਹਿਗੁਰੂ ਜੀ, ਮਾਲਕ ਪ੍ਰਭੂ ਜੀ ਤੋਂ ਗੁਣਾਂ ਦਾ ਖਜ਼ਾਨਾ ਹੈ, ਮੈਂ ਤੇਰੇ ਕਿਹੜੇ ਕਿਹੜੇ ਗੁਣ ਕਹਿ ਕੇ ਦੱਸਾਂ। ਜਿੰਨੇ ਮੈਂ ਬਿਆਨ ਕਰਾਂਗਾ ਉਸ ਤੋਂ ਵੀ ਤੇਰੇ ਅੰਦਰ ਗੁਣ ਵੱਧ ਹਨ, ਗਾਣੇ ਹਨ। ਕੇਵਲ ਤੇ ਕੇਵਲ ਸਾਧ ਸੰਗਤ ਇਤੇ ਕੂਕਰ ਹੋਂ ਬੇਗਾਨਾ, ਭੌਂਕਾਂ ਇਸ ਤਨ ਤਾਈ ਭਗਤਹੀਨ ਨਾਨਕ ਜੇ ਹੋਏਗਾ। ਫਿਰ ਧਿਆਨ ਦੇਵਿਓ, ਮਹਾਰਾਜ ਕਿਰਪਾ ਕਰਦੇ ਨੇ, ਤੇਰੇ ਗੁਣ ਵਾਹਿਗੁਰੂ ਜੀ ਮੈਂ ਕਹਿ ਨਹੀਂ ਸਕਦਾ, ਪਰ ਗੁਰੂ ਨਾਨਕ ਪਾਤਸ਼ਾਹ ਜੀ ਅਰਦਾਸ ਕਰਦੇ ਨੇ, ਤੇਰੇ ਗੁਣ ਗਾਵਾ ਦੇਹ ਬੁਝਾਈ। ਵਾਹਿਗੁਰੂ ਜੀ ਮੈਨੂੰ ਉਹ ਸਮਝ ਦੇ, ਮੈਨੂੰ ਉਹ ਸੋਝੀ ਦੇ, ਮੈਨੂੰ ਉਹ ਗਿਆਨ ਦੇ, ਮੈਂ ਤੇਰੇ ਗੁਣ ਗਾ ਸਕਾਂ। ਤੇਰੇ ਗੁਣ ਗਾਵਾ ਦੇਹ ਬੁਝਾਈ, ਜੈਸੇ ਸੱਚ ਮੈਂ ਰਹੂੰ ਰਜਾਈ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇੱਕ ਬਚਨ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ, ਰੱਬ ਨੂੰ ਪ੍ਰਾਪਤ ਕਰਨ ਦਾ ਢੰਗ ਕੀ ਹੈ? ਜਪ ਤਪ ਜਾਂ ਹੋਰ ਕੋਈ ਕਰਮ ਕਾਂਡ ਨਹੀਂ, ਬਲਕਿ ਮਹਾਰਾਜ ਆਖਦੇ ਨੇ ਵਾਹਿਗੁਰੂ ਦੇ ਗੁਣ ਕਹੋ, ਵਾਹਿਗੁਰੂ ਦਾ ਨਾਮ ਜਪੋ, ਸਿਫਤਾਂ ਕਰੋ ਤੇ ਵਾਹਿਗੁਰੂ ਪਰਮਾਤਮਾ ਨੂੰ ਪ੍ਰਾਪਤ ਕਰ ਲਓ। ਗੁਣ ਕਹਿ ਕੇ, ਸਿਫਤਾਂ ਕਰਕੇ, ਆਵਾਜ਼ਾਂ ਮਾਰ ਕੇ ਮਾਲਕ ਨੂੰ ਪ੍ਰਾਪਤ ਕਰ ਲਓ। ਜਦੋਂ ਇਉਂ ਸਤਿਗੁਰੂ ਦਾ ਦਿੱਤਾ ਹੋਇਆ ਨਾਮ ਧਿਆਵਾਂਗੇ, ਜਪਾਂਗੇ, ਤੇ ਮਹਾਰਾਜ ਆਖਦੇ ਨੇ ਦੁਨਿਆਵੀ ਸੁੱਖ ਨਹੀਂ, ਪਦਾਰਥ ਨਹੀਂ, ਬਲਕਿ ਦਰਗਾਹ ਦੇ ਵਿੱਚ ਵੀ ਚੰਗੇ ਲੱਗਾਂਗੇ। ਫਿਰ ਜਨਮ ਵਿੱਚ ਨਹੀਂ ਆਉਣਾ ਪਵੇਗਾ, ਕਿਉਂ? ਗੁਣ ਕਹਿ ਕੇ ਉਸ ਪਰਮ ਜੋਤ ਦੇ ਅੰਦਰ ਸਾਡੀ ਸੂਖਸ਼ਮ ਜੋਤ ਲੀਨ ਹੋ ਜਾਵੇਗੀ। ਮਹਾਰਾਜ ਕਿਰਪਾ ਕਰਦੇ ਨੇ, ਗੁਣ ਕਹੋ ਹਰ ਲਾਹੋ ਕਰ ਸੇਵਾ, ਕਰ ਸੇਵਾ ਸਤਿਗੁਰ ਇਵ ਹਰ ਹਰ ਨਾਮ ਧਿਆਈ। ਹਰ ਦਰਗਾਹ ਭਾਵੇਂ ਫਿਰ ਜਨਮ ਨਾ ਆਵੇਂ, ਹਰ 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 ਜੋਤ ਸਮਾਈ। ਗੁਣ ਕਹੋ, ਇੱਥੇ ਇਹ ਭਾਵ ਨਹੀਂ ਕਿ ਅਸੀਂ ਗੁਣ ਗਾਰੇ ਨਹੀਂ, ਨਹੀਂ। ਮਹਾਰਾਜ ਆਖਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ, ਵਾਹਿਗੁਰੂ ਜੀ ਮੇਰੇ ਅੰਦਰ ਇਹ ਤਾਕਤ ਨਹੀਂ, ਸ਼ਕਤੀ ਨਹੀਂ, ਮੈਂ ਤੇਰੇ ਮੁਕੰਮਲ ਗੁਣ ਕਹਿ ਸਕਾਂ, ਆਖ ਸਕਾਂ। ਕਿਉਂਕਿ ਜੀਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ। ਰਹਾਓ ਦੀ ਪਹਿਲੀ ਪੰਕਤੀ ਵਿੱਚ ਮਹਾਰਾਜ ਕਿਰਪਾ ਕਰਦੇ ਨੇ, ਬਨਵਾਰੀ ਜਗਤ ਦੇ ਮਾਲਕ ਵਾਹਿਗੁਰੂ ਪਰਮਾਤਮਾ, ਮੈਂ ਤੇਰੇ ਗੁਣ ਕਹਿ ਨਹੀਂ ਸਕਦਾ।
ਹਮ ਪਾਪੀ ਪਾਥਰ ਨੀਰ ਡੁਬਤਾ, ਕਰ ਕਿਰਪਾ ਪਾਖਣ ਹਮ ਤਾਰੇ।
ਪਹਿਲੀ ਗੱਲ ਇਹ ਮੰਨ ਲਈਏ ਕਿ ਅਸੀਂ ਪਾਪੀ ਹਾਂ। ਭਗਤਾਂ ਨੇ ਵਾਹਿਗੁਰੂ ਪਰਮਾਤਮਾ ਨੂੰ ਸੰਬੋਧਨ ਹੋ ਕੇ, ਜਿਵੇਂ ਸਾਹਮਣੇ ਖੜ੍ਹੇ ਹੋ ਕੇ ਗੱਲ ਕਰ ਰਹੇ ਹੋਣ, ਕਿ ਰੱਬਾ ਤੇਰਾ ਨਾਮ ਹੈ ਪਤਿਤ ਪਾਵਨ, ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਤੇਰਾ ਨਾਮ ਹੈ, ਪਰ ਕਿਉਂ ਪਿਆ? ਤੇਰਾ ਨਾਮ ਪਾਪੀਆਂ ਦਾ ਉਧਾਰ ਕਰਨ ਵਾਲਾ ਕਿਉਂ ਪਿਆ? ਤੇਰਾ ਨਾਮ ਪਤਿਤ ਪਾਵਨ ਕਿਉਂ ਪਿਆ? ਕਿਉਂਕਿ ਅਸੀਂ ਪਾਪੀ ਹਾਂ, ਇਸ ਵਾਸਤੇ ਤੇਰਾ ਨਾਮ ਪਤਿਤ ਪਾਵਨ ਪੈ ਗਿਆ। ਤੇ ਜੇ ਮਹਾਰਾਜ ਭਗਤ ਰਵਿਦਾਸ ਜੀ ਆਖਦੇ ਨੇ ਕਿ ਅਸੀਂ ਪਾਪ ਨਾ ਕਰਦੇ, ਤੇ ਤੈਨੂੰ ਪਤਿਤ ਪਾਵਨ ਕਿੰਨੇ ਕਹਿਣਾ ਸੀ? ਅਸੀਂ ਪਾਪੀ ਬਣ ਗਏ, ਅਸੀਂ ਪਾਪ ਕੀਤੇ ਜੀਵਾਂ ਨੇ, ਤੇ ਤੈਨੂੰ ਪਤਿਤ ਪਾਵਨ ਕਹਿ ਦਿੱਤਾ ਗਿਆ। ਜੇ ਅਸੀਂ ਪਾਪ ਨਾ ਕਰਦੇ ਤੇ ਤੈਨੂੰ ਪਤਿਤ ਪਾਵਨ ਕਿੰਨੇ ਕਹਿਣਾ ਸੀ? ਮਹਾਰਾਜ ਪਾਵਨ ਬਾਰੀ ਦੇ ਅੰਦਰ ਕਿਰਪਾ ਕਰਦੇ ਨੇ, ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਤੈਨੂੰ ਪਤਿਤ ਪਾਵਨ ਕਿੰਨੇ ਕਹਿਣਾ ਸੀ ਜੇ ਅਸੀਂ ਪਾਪ ਨਾ ਕਰਦੇ? ਤੇ ਭਾਈ ਗੁਰਦਾਸ ਜੀ ਬਖਸ਼ਿਸ਼ ਦੇ ਘਰ ਵਿੱਚ ਆ ਕੇ ਆਖਦੇ ਨੇ, ਵਾਹਿਗੁਰੂ ਜੀ ਜਦੋਂ ਮੈਂ ਇਹ ਸੁਣਦਾ ਹਾਂ ਕਿ ਤੂੰ ਭਗਤਾਂ ਨਾਲ ਪਿਆਰ ਕਰਦਾ, ਭਗਤੀ ਕਰਨ ਵਾਲਿਆਂ ਨਾਲ ਪਿਆਰ ਕਰਦਾ, ਮੇਰਾ ਅੰਦਰ ਕੰਬ ਜਾਂਦਾ ਹੈ। ਪਰ ਜਦੋਂ ਮੈਂ ਇਹ ਸੁਣਦਾ ਹਾਂ ਕਿ ਤੂੰ ਪਤਿਤਾਂ ਦਾ ਉਧਾਰ ਕਰਨ ਵਾਲਾ ਹੈ, ਤੇ ਫਿਰ ਮੈਨੂੰ ਹੌਸਲਾ ਜਿਹਾ ਵੱਧ ਜਾਂਦਾ ਕਿ ਮੇਰਾ ਵੀ ਉਧਾਰ ਹੋ ਜਾਵੇਗਾ। ਭਗਤ ਵਸ਼ਲ ਸੁਣ ਹੋਤ ਹੁਣ ਰਾਸ ਰਿਦੈ, ਪਤਿਤ ਪਾਵਨ ਸੁਣ ਆਸਾ ਉਰ ਧਾਰ ਹੋ। ਜਦੋਂ ਮੈਂ ਸੁਣਦਾ ਤੂੰ ਭਗਤਾਂ ਨਾਲ ਪਿਆਰ ਕਰਦੈ, ਭਗਤੀ ਕਰਨ ਵਾਲਿਆਂ ਨਾਲ ਪਿਆਰ ਕਰਦੈ, ਮੈਨੂੰ ਡਰ ਲੱਗਦਾ। ਪਰ ਜਦੋਂ ਮੈਂ ਸੁਣਦਾ ਤੂੰ ਭਗਤ ਵਸ਼ਲ ਨਾਲ ਦੀ ਨਾਲ ਪਤਤ ਪਾਵਨ ਵੀ ਹੈ ਤੇ ਫਿਰ ਮੈਨੂੰ ਹੌਸਲਾ ਜਿਹਾ ਵੱਧ ਜਾਂਦਾ ਹੈ ਵੀ ਮੇਰਾ ਵੀ ਉਧਾਰ ਹੋ ਜਾਵੇਗਾ। ਸਤਸੰਗਤ, ਪਾਪੀ ਲੋਕ ਬੜੇ ਹੋਏ ਨੇ, ਨਾਂ ਵੀ ਬਾਣੀ ਵਿੱਚ ਉਹਨਾਂ ਦੇ ਲਿਖੇ ਨੇ, ਨਾਂ ਵੀ ਬਾਰੀ ਵਿੱਚ ਆਏ ਨੇ, ਗਨਕਾ ਵਰਗੇ, ਅਜ਼ਾ ਮਲ ਵਰਗੇ, ਗਜ਼ ਵਰਗੇ, ਪਰ ਉਹਨਾਂ ਬਾਰੇ ਵੀ ਇਹ ਗੱਲ ਕਹੀ ਕਿ ਜਦੋਂ ਉਹਨਾਂ ਨੇ ਨਾਮ ਜਪਿਆ, ਗੁਰਮੁਖਾਂ ਦੀ ਸੰਗਤ ਕੀਤੀ, ਉਹਨਾਂ ਦੇ ਪਾਪ ਵੀ ਦੂਰ ਹੋ ਗਏ। ਪੜ੍ਹਦੇ ਨਾ ਬਚਨ, ਦੇਵਾ ਪਾਹਨ ਤਾਰੀਅਲੇ ਰਾਮ ਕਹਿਤ ਜਨ ਕਸ ਨਾ ਤਰੇ। ਤਾਰੀ ਦੇ ਗਨਕਾ ਬਿਨ ਰੂਪ ਕੁਬਜ਼ਾ ਵਿਆਦ ਅਜ਼ਾਮਲ ਤਾਰੀਅਲੇ ਚਰਨ ਬਦਕ ਤਿਉ ਜਨ ਮੁਗਤ ਭਏ ਹਉ ਬਲ ਬਲ ਜਿਨ ਰਾਮ ਕਹੇ। ਦਾਸੀ ਸੁੱਤ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ ਦੀਏ ਜਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮੇ ਕੇ ਸਵਾਮੀ ਤਿਉ ਤਰੇ। ਸਤਿਗੁਰੂ ਕਿਰਪਾ ਕਰਦੇ ਨੇ, ਅਸੀਂ ਪਾਪੀ ਹਾਂ, ਕਠੋਰ ਚਿੱਤ ਹਾਂ, ਪੱਥਰ ਵਰਗੇ ਹਾਂ, ਸੰਸਾਰ ਸਮੁੰਦਰ ਦੇ ਵਿਕਾਰਾਂ ਵਿੱਚ ਪਾਣੀ ਜਿਹੜੇ ਵਿਕਾਰਾਂ ਦੇ ਪਾਣੀ ਵਿੱਚ ਪੱਥਰ ਦੀ ਤਰ੍ਹਾਂ ਡੁੱਬ ਰਹੇ ਆ ਤੇ ਕਠੋਰ ਚਿੱਤ ਹਾਂ, ਢੀਠ ਹਾਂ, ਕਿਰਪਾ ਕਰਕੇ ਸਾਨੂੰ ਤਾਰ ਲੈ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮੇਰ ਉਪਾਵੋ ਡੁੱਬਦੇ ਪੱਥਰ ਤਾਰੇ। ਵਾਹਿਗੁਰੂ ਜੀ, ਜਿਨ੍ਹਾਂ ਪੱਥਰਾਂ ਦੇ ਉੱਤੇ ਵੀ ਤੇਰਾ ਨਾਮ ਉਕਰਿਆ ਗਿਆ ਉਹ ਵੀ ਤਰ ਗਏ। ਅਸੀਂ ਤਾਂ ਇਨਸਾਨੀ ਜਾਮੇ ਦੇ ਵਿੱਚ ਆਏ ਹਾਂ, 84 ਲੱਖ ਜੂਨੀ ਦੇ ਸਰਦਾਰ ਹਾਂ, ਜੇ ਤੇਰੀ ਕਿਰਪਾ ਸਾਡੇ ਉੱਤੇ ਵੀ ਹੋ ਜਾਵੇ ਸਾਡਾ ਵੀ ਪਾਰ ਉਤਾਰਾ ਹੋ ਸਕਦਾ, ਅਸੀਂ ਵੀ ਪਾਰ ਉਤਰ ਸਕਦੇ। ਹਰ ਗੁਣ ਕਹਿ ਨਾ ਸਕੂੰ ਬਨਵਾਰੀ, ਹਮ ਪਾਪੀ ਪਾਥਰ ਨੀਰ ਡੁਬਤ। ਮਹਾਰਾਜ ਆਖਦੇ ਨੇ, ਵਾਹਿਗੁਰੂ ਜੀ, ਅਸੀਂ ਕਠੋਰ ਚਿੱਤ ਪੱਥਰ ਵਰਗੇ ਸੰਸਾਰ ਸਮੁੰਦਰ ਦੇ ਵਿਕਾਰਾਂ ਦੇ ਪਾਣੀ ਵਿੱਚ ਡੁੱਬ ਰਹੇ ਹਾਂ, ਕਿਰਪਾ ਕਰਕੇ ਸਾਨੂੰ ਵੀ ਤਾਰ ਲੈ, ਸਾਡਾ ਵੀ ਪਾਰ ਉਤਾਰਾ ਕਰ ਦੇ।
ਧਨਾਸਰੀ ਮਹੱਲਾ ਚੌਥਾ, ਕਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਜੋ ਹਰ
ਸੇਵ ਹੈ ਸੰਤ ਭਗਤ, ਤਿਨਕੇ ਸਭ ਪਾਪ ਨਿਵਾਰੀ।
ਜਿਹੜੇ ਤੇਰੇ ਸੰਤ, ਤੇਰੇ ਭਗਤ, ਵਾਹਿਗੁਰੂ ਜੀ, ਤੈਨੂੰ ਸੇਵਦੇ ਨੇ, ਤੇਰਾ ਸਿਮਰਨ ਕਰਦੇ ਨੇ, ਉਹਨਾਂ ਦੇ ਸਾਰੇ ਪਾਪ ਤੋਂ ਦੂਰ ਕਰ ਦੇਣਾ। ਸੰਤ ਅੱਖਰ ਸੁਣ ਕੇ, ਭਗਤ ਅੱਖਰ ਸੁਣ ਕੇ ਸਾਡਾ ਧਿਆਨ ਕੁਦਰਤੀ ਤੌਰ 'ਤੇ ਕਿਸੇ ਪਹਿਰਾਵੇ ਵੱਲ ਚਲਾ ਜਾਵੇਗਾ, ਕਿਸੇ ਭੇਖ ਵੱਲ ਚਲਾ ਜਾਵੇਗਾ, ਪਰ ਨਹੀਂ। ਇੱਥੇ ਸੰਤ ਕੌਣ ਨੇ, ਭਗਤ ਕੌਣ ਨੇ, ਜਿਹੜਾ ਵਾਹਿਗੁਰੂ ਪਰਮਾਤਮਾ ਨੂੰ ਸੇਵਦਾ ਹੈ। ਹੈਰਾਨੀ ਦੀ ਗੱਲ, ਆਪਾਂ ਜਿੰਨੇ ਬੈਠੇ ਆ, ਸਾਡਾ ਆਪਣੇ ਆਪ ਵੱਲ ਧਿਆਨ ਨਹੀਂ ਜਾਏਗਾ ਕਿ ਅਸੀਂ ਵੀ ਸੰਤ ਹਾਂ, ਅਸੀਂ ਵੀ ਭਗਤ ਹਾਂ। ਮੇਰੀ ਬੇਨਤੀ, जे पापन गंता गनका पापां दा हार परो के गल विच पान वारी संत बन सकदी है, भगत बन सकदी है। ते प्यारे गुरु घर विच रोज आन वारे संगत विच बैठन वारे बारी पढ़न वारे गुरु ग्रंथ साहिब जी महाराज नू गुरु मनन वारे कि असी संत भगत नहीं बन सकते। जे कबीर जी रविदास जी या होर भगत जिन्हों का संबंध उचिया जातियां दे नाल नहीं, वाहिगुरु का नाम जप के वाहिगुरु की कृपा दे पात्र बन सकते ने, कि असी नहीं बन सकते। पढ़ते हैं ना रोज गोबिंद 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 संग नाम देव मन लीना, आड़ दाम को शिपरो होयो लाखीना। शब्द तुहानू सारिया नू आंदा है, बेनती करा जिक्र है नाम देव दा, कबीर दा, रविदास दा, सैन जी दा, ते धन्ना जी दा। वाहिगुरु की कृपा दे पात्र बन गए ते वाहिगुरु ने नाम जपन दे बदले विच की कीता, उन्हां दे सारे पाप निवार दिते। तनासरी राग दे भगत बाणी दे विच कबीर साहब जी का वचन है, राम सिमर राम सिमर राम सिमर भाई। हे भाई, मन करके वचन करके कर्म करके वाहिगुरु परमात्मा का नाम सिमर, राम सिमर राम सिमर राम सिमर भाई। राम नाम सिमरन बिन बूढ़ ते अधकाई। अखीर विच जाके कृपा कीती अजामल गज गनका, पतत कर्म कीने त्यों उत्तर पार परे राम नाम लीने। इन्हां ने नाम जपया लंघ गए पार उतर गए, नाम जप के पतत सन पवित्र हो गए, पापी सन पुन्नी बन गए। सतगुरु कृपा करदे ने जेड़े तेरे संत तेरे भगत, क्योंकि संत किसे भेख दा नाम नहीं, भगत किसे भेख दा नाम नहीं। महाराज आखदे ने ना, से भगत भले जन नानक जी जो भावै मेरे हर भगवंता, जिन्ना सास गिरास न विसरै हर नामा मन मंत, धन से सही नानका पूरन सोई संत। जेड़े तेरे संत तेरे भगत तेनू सेवदे हन वाहिगुरु जी, तेरा सिमरन करदे हन, सिमरन दे बदले उन्हां दे सारे पाप तू दूर कर देंदा है, क्योंकि भरिए मत पापा कै संग ओ तो पै नामे कै रंग।
हम ऊपर कृपा कर स्वामी, रख संगत तुम जो प्यारी।
साडे उत्ते भी मालक प्रभु कृपा कर, सानू उस संगत विच रख जेड़ी संगत तैनू प्यारी है। हुण वाहिगुरु नू संगत केड़ी प्यारी है? रोज बाबा नानक दे बचन आपा पढ़दे हां, सत संगत कैसी जानी है, जिथे एको नाम वखारी है, एको नाम हुक्म है, नानक सतगुर दिया बुझाए जियो। उत्तम संगत उत्तम होवै, गुरु दी उत्तम संगत विच बैठ के बंदा उत्तम हो जांदा है, श्रेष्ठ बन जांदा है। क्यों? जदों गुरु कृपा करदा है बंदा गुणा वल दौड़दा है, ਤੇ ਔਗੁਣਾਂ ਨੂੰ ਛੱਡਦਾ। ਮੇਰੀ ਬੇਨਤੀ, ਗੁਰੂ ਦੀ ਸੰਗਤ ਕਰਨ ਦਾ ਲਾਭ ਹੀ ਇਹੋ ਹੈ, ਅਸੀਂ ਗੁਣ ਕਰੀਏ, ਗ੍ਰਹਿਣ ਕਰੀਏ ਤੇ ਔਗੁਣ ਜਿਹੜੇ ਨੇ ਇਹਨਾਂ ਨੂੰ ਛੱਡੀਏ। ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ ਔਗੁਣ ਧੋਵੈ। ਔਗੁਣਾਂ ਨੂੰ ਧੋਂਦੀ ਹੈ ਆਪਣੇ ਅੰਦਰੋਂ ਕੌਣ? ਜਿਹੜਾ ਗੁਰੂ ਦੀ ਉੱਤਮ ਸੰਗਤ ਕਰਕੇ ਉੱਤਮ ਜੀਵਨ ਵਾਲਾ ਬਣ ਜਾਂਦਾ, ਉਹ ਔਗੁਣਾਂ ਵੱਲੋਂ ਤੋਬਾ ਕਰਦਾ ਤੇ ਗੁਣਾਂ ਵਾਲੇ ਪਾਸੇ ਦੌੜਦਾ, ਗੁਣਾਂ ਵਾਲੇ ਪਾਸੇ ਭੱਜਦਾ। ਤੇ ਮਹਾਰਾਜ ਕਿਰਪਾ ਕਰਦੇ ਨੇ, ਵਾਹਿਗੁਰੂ ਸਾਡੇ ਉੱਤੇ ਕਿਰਪਾ ਕਰ, ਸਾਨੂੰ ਉਸ ਸੰਗਤ ਵਿੱਚ ਰੱਖ ਜਿਹੜੀ ਤੈਨੂੰ ਪਿਆਰੀ ਹੈ। ਸਾਧ ਸੰਗਤ ਕੇਵਲ ਇਹ ਬਚਨ ਪੜ੍ਹਦੇ ਨਹੀਂ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਨਿਜ ਘਰ ਮੇਰੋ ਸਾਧ ਸੰਗਤ ਨਾਰਦ ਬੁਨ, ਸਾਧ ਸੰਗਤ ਦਰਸ਼ਨ ਮੇਰੋ ਨਿਜ ਰੂਪ ਹੈ। ਮਹਾਰਾਜ ਕਿਰਪਾ ਕਰਦੇ ਨੇ, ਸੰਗਤ ਸਾਨੂੰ ਉਸ ਵਿੱਚ ਰੱਖ ਵਾਹਿਗੁਰੂ ਜੀ ਸਾਡੇ ਉੱਤੇ ਕਿਰਪਾ ਕਰ ਜਿਹੜੀ ਤੈਨੂੰ ਪਿਆਰੀ ਹੈ। ਐਵੇਂ ਨਹੀਂ ਹਰ ਭਗਤਾ ਤੁਹਾਨੂੰ ਸੰਬੋਧਨ ਕਰਕੇ ਕਹਿੰਦਾ ਵੱਡੇ ਭਾਗਾਂ ਵਾਲੇ ਹੋ। ਗੁਰੂ ਦੀ ਸੰਗਤ ਹਰ ਇੱਕ ਨੂੰ ਨਸੀਬ ਨਹੀਂ ਆਉਂਦੀ। ਬਿਨ ਭਾਗਾਂ ਸਤ ਸੰਗ ਨਾ ਲਵੈ, ਬਿਨ ਸੰਗਤ ਮੈਲ ਭਰੀਜੈ ਜੀਓ। ਕਿਉਂਕਿ ਮਹਾਰਾਜ ਕਿਰਪਾ ਕਰਦੇ ਨੇ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਸਾਡੇ ਉੱਤੇ ਕਿਰਪਾ ਕਰ ਵਾਹਿਗੁਰੂ, ਸਾਨੂੰ ਉਸ ਸੰਗਤ ਦੇ ਵਿੱਚ ਰੱਖ ਜਿਹੜੀ ਸੰਗਤ ਤੈਨੂੰ ਪਿਆਰੀ ਹੈ।
ਹਰ ਗੁਣ ਕਹਿ ਨਾ ਸਕੋ ਬਨਵਾਰੀ, ਹਮ ਪਾਪੀ ਪਾਥਰ ਨੀਰ ਡੁਬਤਾ, ਕਰ ਕਿਰਪਾ ਪਾਖਣ ਹਮ ਤਾਰੀ ਰਹਾਉ। ਜਨਮ ਜਨਮ ਕੇ ਲਾਗੇ ਬਿਖ ਮੋਰਚਾ, ਲਗ ਸੰਗਤ ਸਾਧ ਸਵਾਰੀ।
ਮਹਾਰਾਜ ਕਿਰਪਾ ਕਰਦੇ ਨੇ ਜਨਮਾਂ ਜਨਮਾਂ ਦਾ, ਬਿਖ ਮੋਰਚਾ ਜ਼ਹਿਰ ਦਾ ਜੰਗਾਲ ਸਾਨੂੰ ਲੱਗਾ ਹੋਇਆ ਹੈ। ਬਿਖ ਮੋਰਚਾ ਤੋਂ ਭਾਵ ਮਾਇਆ ਦੀ ਜ਼ਹਿਰ ਦਾ, ਵਕਾਰਾਂ ਦੀ ਜ਼ਹਿਰ ਦਾ ਸਾਨੂੰ ਜੰਗਾਲ ਲੱਗਾ, ਉੱਲੀ ਲੱਗੀ ਹੋਈ। ਆਪਾਂ ਉੱਲੀ ਕਹਿ ਦਿੰਦੇ ਹਾਂ, ਜੰਗਾਲ ਕਹਿ ਦਿੰਦੇ ਹਾਂ, ਇੱਥੇ ਮੋਰਚਾ ਸ਼ਬਦ ਵਰਤਿਆ। ਮਹਾਰਾਜ ਆਖਦੇ ਨੇ ਵਾਹਿਗੁਰੂ ਜੀ, ਸਾਨੂੰ ਜੀਵਾਂ ਨੂੰ ਜਨਮਾਂ ਜਨਮਾਂ ਦਾ ਮਾਇਆ ਦੀ ਜ਼ਹਿਰ ਦਾ, ਵਿਕਾਰਾਂ ਦੀ ਜ਼ਹਿਰ ਦਾ ਜੰਗਾਲ ਲੱਗਾ ਹੋਇਆ ਹੈ। ਸੰਗਤ ਵਿੱਚ ਸਾਨੂੰ ਲਾ ਦੇ, ਕਿਉਂਕਿ ਗੁਰੂ ਦੀ ਸੰਗਤ ਵਿੱਚ ਲੱਗ ਕੇ ਇਹ ਜੰਗਾਲ, ਇਹ ਜ਼ਹਿਰ ਉਤਰ ਜਾਂਦਾ ਹੈ, ਇਹ ਜੰਗਾਲ ਇਹ ਜ਼ਹਿਰ ਉਤਰ ਜਾਂਦਾ ਹੈ। ਕਿਉਂਕਿ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰੂ ਮਿਲੇ ਤਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੈ ਤਾਂ ਨਾਨਕ ਤ੍ਰਿਸ਼ਟ ਦੇਹਾ। ਟਿਕ ਜਾਂਦਾ ਬੰਦਾ ਜਦੋਂ ਗੁਰੂ ਕੀ ਸੰਗਤ ਮਿਲ ਜਾਂਦੀ। ਇੱਕ ਸ਼ਬਦ ਆਪਾਂ ਭਾਈ ਗੁਰਦਾਸ ਜੀ ਦਾ ਕਵਿਤ ਬਹੁਤ ਵਾਰੀ ਪੜ੍ਹਦੇ ਹਾਂ, ਪਵਨ ਗਵਨ ਗੁੱਡੀਆ ਉਡਤ ਰਹੇ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਡੋਰੀ ਕੀ ਮਰੋੜ ਜੈਸੇ ਲਟਵਾ ਫਿਰਤ ਰਹੇ, ਤਾਉ ਹਾਉ ਮਿਲੈ ਮਿਲੈ ਗਿਰ ਪਰੈ ਹੋਏ ਥਕਤ ਹੈ। ਜਿਉਂ ਕੰਚਨ ਅਸ਼ੁੱਧ ਉਠਾਰੀ ਠਹਿਰਾਤ ਨਾਹੀਂ, ਸੁਧ ਭੈ ਨੇਚਲ ਸਭ ਕੋ ਸ਼ਕਤ ਹੈ। ਦੁਰਮਤ ਦੁਬਦਾ ਭ੍ਰਮਤ ਹੈ ਚਤੁਰ ਕੁੰਟ, ਗੁਰਮਤ ਏਕ ਟੇਕ ਮੋਨ ਨਾ ਬਕਤ ਹੈ। ਮਹਾਰਾਜ ਕਿਰਪਾ ਕਰਦੇ ਨੇ, ਵਾਹਿਗੁਰੂ ਜੀ ਜਨਮਾਂ ਜਨਮਾਂ ਦਾ ਵਿਕਾਰਾਂ ਦੀ ਜ਼ਹਿਰ, ਮਾਇਆ ਦੀ ਜ਼ਹਿਰ ਦਾ ਮੋਰਚਾ ਜੰਗਾਲ ਉੱਲੀ ਸਾਨੂੰ ਲੱਗੀ ਹੋਈ। संगत दे विच मिल के गुरु दी संगत विच मिल के ए जंगाल मोर्चा ले सकदा है।
ज्यों कंचना बैसंतर तायो मल काटे कटत उतारी।
उदाहरण दिती है, एग्जाम्पल दिती है कि जिवें सोने नू कुठाली विच पा दईए ते उनू थल्यों सेक देईए अग दा ते खोट खत्म हो जांदा है। इसी तरह गुरु दी संगत विच मिल जाइए विकारां दी लगी हुई मैल जंगाल उल्ली जड़ी है वह लै जाती, जंगाल लै जांदा है। महाराज कृपा करदे ने कंचन बैसंत ज्यो कंचन बैसंतर तायो मल काटी कड़त उतारी। जिवें सोने नू शुद्ध करन वास्ते बेशक आप कही जाइए सुनियारे नू बड़ा शुद्ध है पर नहीं उनू तसली नहीं, खजाने विच तां पाएगा पहला कसवटी लाएगा पहला कुठारी विच पाएगा। क्योंकि जदों तक सोने दे अंदर मैल है ओ कुठारी दे अंदर चक्कर कटदा रहेगा, पर जदों शुद्ध हो गया सोना ठहर जाएगा। बिल्कुल प्यारे गुरु की मत गुरु की संगत जदों तक जीवन दे अंदर प्राप्त नहीं मन नहीं टिकता, पर जदों गुरु की संगत गुरु की मत आ जाती है मन टिक जाता है, मन टिका विच आ जाता है।
हर हर जपना जपो दिन राती जप हर 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 उरतारी।
इस वास्ते महाराज आखदे ने मैं जपू मैं जपदा हां दिन रात वाहिगुरु परमात्मा दा नाम ते जप जप के ओनु हिरदे दे विच वसांदा हां हिरदे दे विच धारण करदा हां।
हर 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 औखद जग पूरा जप हर हर होमै मारी।
सतगुरां ने बड़ी कृपा कीती आखदे ने जिहड़ा हरी दा नाम है ये मुकम्बल दवाई है, मुकम्बल दवाई भाव निश्चय अपना असर कर दी। आज जदों आप डॉक्टर कोल जाने अपनी बुद्ध दे मुताबक डॉक्टर लोग दवाई देंदे ने ते असी कहने डॉक्टर साहब ये दवाई खा के सानू राम आ जाएगा, ते डॉक्टर कहिंदा जी मैं अपनी मत दे मुताबक दवाई दित्ती। वाहिगुरु कृपा करेगा, वेखो वो भी आखदा वाहिगुरु कृपा करेगा तुहानू आराम आ जाएगा। क्योंकि औखद आया रास, औखद रास आ जांदा है काट करदा है रोग नू कटदा है, पर जदों विच वाहिगुरु परमात्मा आप खलो जांदा है, वाहिगुरु परमात्मा आप खलो जांदा है। महाराज कृपा करदे ने वाहिगुरु दा नाम मुकम्बल दवाई है। मेरा वैद गुरु गोविंदा हर हर नाम औखद मुख देवै काटे जम की फंदा। महाराज कृपा करदे ने वाहिगुरु दा नाम मुकम्बल दवाई है, ते मैं इस दवाई नू लैके होमे दा रोग जिहड़ा ला इलाज है जिदा इलाज कोई नहीं, पर महाराज आखदे ने मैनू कट रहा क्योंकि होमे दे रोग नू मकटाण वास्ते केवल नाम दवाई काम करदी है।
हर हर अगम अगाद बोदा अपरंपर पुरख अपारी।
ये वाहिगुरु परमात्मा दे सिफाती नाम ने अगम अपहुंच अगाद बोध भाव जिहड़ा डूंगा है जिन्हों समझना बड़ा औखा है जिसनों समझना बड़ा औखा है, फिर महाराज कृपा करदे ने परे तो परे बेअंत है सर्व व्यापक है।
जन को कृपा करो जग जीवन जन नानक पैज सवारी।
गुरु रामदास पातशाह जी अरदास करदे ने मेरे मालिक प्रभु मेरे उत्ते कृपा कर मेरे उत्ते अपनी रहमत कर ਇਹ ਜਗਤ ਨੂੰ ਜੀਵਨ ਦੇਣ ਵਾਲੇ ਵਾਹਿਗੁਰੂ ਜੀ, ਮੈਨੂੰ ਵੀ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋ ਜਾਵੇ, ਤੇਰਾ ਨਾਮ ਪ੍ਰਾਪਤ ਹੋ ਜਾਵੇ ਤੇ ਕਿਰਪਾ ਕਰਕੇ ਇਹ ਦਾਤ ਮੈਨੂੰ ਦੇ। ਇਸ ਤਰ੍ਹਾਂ ਮੇਰੀ ਲਾਜਰੀ ਨਾ ਉਹ ਰੱਖ, ਇਸ ਸੰਸਾਰ ਸਮੁੰਦਰ ਤੋਂ ਤਰਨ ਦਾ ਮੈਨੂੰ ਇਹ ਸਾਧਨ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਵੇ। ਸਮੁੱਚਾ ਸ਼ਬਦ ਸਾਨੂੰ ਇਹ ਪ੍ਰੇਰਨਾ ਕਰਦਾ ਹੈ ਕਿ ਅਸੀਂ ਸੰਗਤ ਕਰੀਏ ਤੇ ਸੰਗਤ ਵਿੱਚੋਂ ਜੋ ਕੁਝ ਸੁਣਦੇ ਹਾਂ ਉਹਨੂੰ ਜੀਵਨ ਦੇ ਅੰਦਰ ਧਾਰਨ ਕਰੀਏ, ਔਗੁਣਾਂ ਤੋਂ ਬਚਣ ਦਾ ਯਤਨ ਕਰੀਏ, ਗੁਣਾਂ ਦੀ ਸਾਂਝ ਕਰੀਏ। ਕਿਉਂਕਿ ਸਾਂਝ ਕੀ ਜਾ ਗੁਣਾਂ ਕੇਰੀ ਛੋੜ ਅਵਗਣ ਚੱਲੀਏ ਵਾਲੀ ਗੱਲ ਆਪਣੇ ਜੀਵਨ ਦੇ ਅੰਦਰ ਅਪਣਾਈਏ। ਸਾਡਾ ਲੋਕ ਨਾਲ ਪਰਲੋਕ ਸਹੁਰੇਗਾ। ਸਾਧ ਸੰਗਤ, ਇਹ ਪਾਵਨ ਨਗਰ ਜਿਸ ਨੂੰ ਕਈ ਨਾਮਾਂ ਦੇ ਨਾਲ ਬੁਲਾਇਆ ਜਾਂਦਾ ਹੈ, ਪਰ ਜਦੋਂ ਅੰਮ੍ਰਿਤ ਸਰੋਵਰ ਤਿਆਰ ਹੋਇਆ, ਨਾਮ ਅੰਮ੍ਰਿਤਸਰ ਇਸ ਨਗਰ ਦਾ ਰੱਖਿਆ ਗਿਆ। ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹੁਕਮ ਮੁਤਾਬਕ ਪੰਜ ਪਿੰਡਾਂ ਦੀ ਜ਼ਮੀਨ ਜਿਨ੍ਹਾਂ ਦੀ ਹੱਦ ਲੱਗਦੀ ਸੀ, ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਖਰੀਦੀ ਅਤੇ ਇੱਥੇ ਅਸਥਾਨ ਬਣਾਏ ਗਏ। ਗੁਰੂ ਕੇ ਮਹਿਲ ਆਪਾਂ ਜਾਣਦੇ ਹਾਂ, ਗੁਰੂ ਕਾ ਬਾਜ਼ਾਰ ਆਪਾਂ ਜਾਣਦੇ ਹਾਂ, ਸਿੱਖਾਂ ਦੀ ਇੱਥੇ ਵਸੋਂ ਵੀ ਕੀਤੇ ਗਏ। ਪਰ ਜਦੋਂ ਜਿਸ ਦੀ ਗੱਲ ਅੱਜ ਆਪਾਂ ਕਰਨੀ, ਤਖਤ ਦੀ ਸਿਰਜਣਾ ਕੀਤੀ ਗਈ, ਪਹਿਲਾਂ ਧਿਆਨ ਰੱਖਿਓ ਤਖਤ ਕੀ ਹੈ। ਸਿੰਘਾਸਨ ਜਿਸ ਉੱਤੇ ਬਾਦਸ਼ਾਹ ਲੋਕ, ਰਾਜੇ ਲੋਕ, ਚੌਧਰੀ ਲੋਕ ਬੈਠਦੇ ਨੇ, ਉਹਨੂੰ ਕਿਹਾ ਜਾਂਦਾ ਹੈ ਤਖਤ। ਪਰ ਸਤਿਗੁਰਾਂ ਨੇ ਨਾਮ ਰੱਖਿਆ ਗੁਰੂ ਨਾਨਕ ਦੇ ਨਾਮ ਤੇ ਨਹੀਂ, ਆਪਣੇ ਨਾਮ ਤੇ ਨਹੀਂ, ਆਪਣੇ ਪਿਤਾ ਦੇ ਨਾਮ ਤੇ ਨਹੀਂ, ਬਲਕਿ ਅਕਾਲ ਦੇ ਨਾਮ ਤੇ ਰੱਖਿਆ। ਇਹ ਅਕਾਲ ਦਾ ਤਖਤ ਹੈ, ਕਿਉਂਕਿ ਬਾਬਾ ਫਰੀਦ ਜੀ ਨੇ ਇੱਕ ਸ਼ਲੋਕ ਬੜਾ ਸੁੰਦਰ ਉਚਾਰਨ ਕੀਤਾ ਹੈ। ਕਹਿੰਦੇ ਨੇ ਪਾਸਤ ਮਾਮੇ ਸੱਤ ਸਿਰ, ਭੇਰੀ ਛੱਡੋ ਰੱਡ, ਜਾਏ ਸੁੱਤੇ ਜ਼ਰਾਨ ਮੈਂ ਥੀਏ ਅਤੀਮਾ ਗੱਡ। ਜਿਨ੍ਹਾਂ ਦੇ ਕੋਲ ਨਗਾਰੇ ਸੀ, ਜਿਨ੍ਹਾਂ ਦੇ ਕੋਲ ਛਤਰ ਸੀ, ਤੇ ਜਦੋਂ ਉਹ ਤੁਰਦੇ ਸਨ, ਵਾਜੇ ਵੱਜਦੇ ਸਨ, ਨਫੀਰੀਆਂ ਵੱਜਦੀਆਂ ਸਨ, ਤਖਤਾਂ ਦੇ ਮਾਲਕ ਸਨ, ਪਰ ਇੱਕ ਦਿਨ ਐਸਾ ਆਇਆ ਕਬਰ ਦੇ ਅੰਦਰ ਜਾ ਕੇ ਪੈ ਗਏ ਤੇ ਯਤੀਮਾਂ ਵਾਲੀ ਹਾਲਤ ਬਣ ਗਈ। ਯਤੀਮਾਂ ਵਾਲੀ ਹਾਲਤ ਉਹਨਾਂ ਲੋਕਾਂ ਦੀ ਬਣ ਗਈ। ਪਰ ਸਾਧ ਸੰਗਤ, ਜੇ ਆਪਾਂ ਅਕਾਲ ਤਖਤ ਦੀ ਗੱਲ ਕਰੀਏ, ਇਸ ਨੂੰ ਵਜੂਦ ਵਿੱਚ ਲਿਆਉਣ ਵਾਲੇ ਕੌਣ ਨੇ? ਗੁਰੂ ਅਰਜਨ ਦੇਵ ਜੀ ਮਹਾਰਾਜ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋਈ ਤੇ ਸ਼ਹਾਦਤ ਤੋਂ ਬਾਅਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਨਿਰਣਾ ਕਰ ਲਿਆ ਕਿ ਹੁਣ ਜਿਹੜਾ ਕੰਮ ਸ਼ਾਂਤੀ ਨਾਲ ਨਹੀਂ, ਜਿਹੜਾ ਕੰਮ ਪੀਰੀ ਨਾਲ ਨਹੀਂ, ਉਸ ਦੇ ਨਾਲ ਮੀਰੀ ਜੋੜਨੀ ਜਿਹੜੀ ਨਾ ਉਹ ਬੜੀ ਜ਼ਰੂਰੀ ਹੈ। ਕਿਉਂਕਿ ਮਹਾਰਾਜ ਨੇ ਆਖਿਆ ਸੀ, ਇੱਕ ਹਮ ਮੀਰੰਗ ਕੀ ਮੀਰੀ ਲਹਿਣ, ਦੂਸਰ ਪੀਰੰਗ ਕੀ ਪੀਰੀ ਲਹਿਣ, ਤੇ ਨਾਲ ਹੀ ਆਖਣ ਲੱਗੇ ਮੀਰੀ ਪੀਰੀ ਧਰਾਂਗੇ ਬਚੇ ਸ਼ਰਨ। ਅਸੀਂ ਮੀਰੀ ਪੀਰੀ ਦੇ ਧਾਰਨੀ ਹੋਵਾਂਗੇ ਤੇ ਬਚੇਗਾ ਉਹ ਜਿਹੜਾ ਸ਼ਰਨ ਵਿੱਚ ਆਵੇਗਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਕੁਝ ਵਿਦਵਾਨ ਕਹਿੰਦੇ ਨੇ ਜਦੋਂ ਸ਼ਹਾਦਤ ਵਾਸਤੇ ਜਾਣ ਲੱਗੇ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਹਰਿਮੰਦਰ ਸਾਹਿਬ ਦੇ ਅੰਦਰ ਬੈਠ ਕੇ ਆਉਣ ਵਾਲੇ ਸਮੇਂ ਦੀ ਗੱਲ ਕੀਤੀ, ਪਰ ਬਹੁਤੇ ਵਿਦਵਾਨਾਂ ਦੀ ਰਾਏ ਆ ਕੋਠਾ ਸਾਹਿਬ, ਜਿਸ ਅੰਦਰ ਅੱਜ ਵੀ ਸਤਿਗੁਰਾਂ ਦਾ ਸੁਖਾਸਨ ਹੁੰਦਾ ਹੈ। ਮੇਰੀ ਬੇਨਤੀ, ਮੈਂ ਇਹ ਸੱਚਾਈ ਆਪ ਜੀ ਦੇ ਨਾਲ ਸਾਂਝੀ ਕਰਨ ਲੱਗਾ, ਬਹੁਤ ਜਗ੍ਹਾ ਕਰਦਾ। ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ, ਮੈਂ ਇਹਨਾਂ ਨੂੰ ਇੱਕ ਬੇਨਤੀ ਕੀਤੀ, ਗਿਆਨੀ ਜੀ ਕੋਠਾ ਸਾਹਿਬ ਜਿਹੜਾ ਹੈ ਇਹ ਤਾਂ ਬਹੁਤ ਬਾਅਦ ਵਿੱਚ ਬਣਿਆ ਹੋਵੇਗਾ ਅਕਾਲ ਤਖ਼ਤ ਸਾਹਿਬ ਦੇ ਅੰਦਰ, ਅਤੇ ਉਹ ਕੋਠਾ ਸਾਹਿਬ ਕਿਹੜਾ ਹੈ ਜਿਸ ਵਿੱਚ ਸਤਿਗੁਰਾਂ ਦਾ ਸੁਖਾਸਨ ਹੁੰਦਾ ਸੀ। ਜਿਸ ਦਿਨ ਬਾਬਾ ਬੁੱਢਾ ਜੀ ਨੇ ਪੁੱਛਿਆ ਸੀ ਨਾ, ਮਹਾਰਾਜ ਹਰਿਮੰਦਰ ਸਾਹਿਬ ਦੇ ਅੰਦਰ ਸੁਖਾਸਨ ਕਰਕੇ ਬਾਰੀ ਗੁਰੂ ਦਾ ਉਤਾਰਾ ਕਿੱਥੇ ਕਰਨਾ, ਅਤੇ ਆਖਿਆ ਸੀ ਕੋਠਾ ਸਾਹਿਬ ਦੇ ਅੰਦਰ ਜਿੱਥੇ ਅਸੀਂ ਆਰਾਮ ਕਰਦੇ ਹਾਂ ਉੱਥੇ ਸਤਿਗੁਰਾਂ ਦਾ ਸੁਖਾਸਨ ਕਰਨਾ। ਮੇਰੀ ਬੇਨਤੀ, ਸਿੰਘ ਸਾਹਿਬ ਨੇ ਮੈਨੂੰ ਦੱਸਿਆ ਕਿ ਜਦੋਂ ਅੰਮ੍ਰਿਤ ਸਰੋਵਰ ਦੀ ਸੇਵਾ ਹੁੰਦੀ ਸੀ ਅਤੇ ਜਿਹੜੀ ਕੌਰ ਜਿਹੜੀ ਮਿੱਟੀ ਅੰਦਰੋਂ ਨਿਕਲਦੀ ਸੀ, ਅਕਾਲ ਤਖ਼ਤ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ ਨਾ, ਇੱਥੇ ਇੱਕ ਚਬੂਤਰਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਣਵਾਇਆ ਸੀ ਜਿੱਥੇ ਮਹਾਰਾਜ ਬਿਰਾਜਮਾਨ ਹੁੰਦੇ ਸੀ। ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਕੋਠੀ ਬਣਾ ਦਿੱਤੀ, ਕੋਠੜੀ ਬਣਾ ਲਈ, ਬਾਅਦ ਵਿੱਚ ਉਹਨੂੰ ਕੋਠਾ ਸਾਹਿਬ ਗੁਰਮੁਖ ਪਿਆਰੇ ਕਹਿਣ ਲੱਗ ਪਏ। ਇਹ ਕੋਠਾ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਹੋਣ ਤੋਂ ਪਹਿਲਾਂ ਇੱਥੇ ਮੌਜੂਦ ਸੀ। ਜਿੱਥੇ ਅੱਜ ਕੋਠਾ ਸਾਹਿਬ ਹੈ ਇੱਥੇ ਕੋਠਾ ਸਾਹਿਬ ਪਹਿਲਾਂ ਮੌਜੂਦ ਸੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਚਾਰ ਸਮਾਗਮ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਇਸੇ ਹੀ ਕੋਠਾ ਸਾਹਿਬ ਦੇ ਅੰਦਰ ਕੀਤੇ। ਪਹਿਲਾਂ ਜਦੋਂ ਗੁਰੂ ਮਹਾਰਾਜ ਗਏ ਅਤੇ ਸਾਰਾ ਕੁਝ ਹਾਲਾਤ ਸਮਝਾਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਗੁਰਿਆਈ ਵੀ ਇਸ ਕੋਠਾ ਸਾਹਿਬ ਦੇ ਅੰਦਰ ਦਿੱਤੀ ਗਈ। ਅਤੇ ਜਦੋਂ ਸਾਧ ਸੰਗਤ ਸਤਿਗੁਰੂ ਮਹਾਰਾਜ ਨੇ ਸ਼ਹਾਦਤ ਦਾ ਜਾਮ ਪੀਤਾ, ਉਸ ਵੇਲੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸੇ ਹੀ ਕੋਠਾ ਸਾਹਿਬ ਦੇ ਅੰਦਰ ਜਿੱਥੇ ਸਤਿਗੁਰਾਂ ਦੀ ਸਾਧ ਸੰਗਤ ਯਾਦ ਵਿੱਚ ਭੋਗ ਪੁਆਏ ਬਾਣੀ ਦੇ ਪਾਠ ਦੇ, ਉੱਥੇ ਨਾਲ ਦੀ ਨਾਲ ਇਸੇ ਅਸਥਾਨ ਤੇ ਮੀਰੀ ਤੇ ਪੀਰੀ ਦੀਆਂ ਜਿਹੜੀਆਂ ਤਲਵਾਰਾਂ ਸੀ ਨਾ, ਉਹ ਵੀ ਧਾਰਨ ਕੀਤੀਆਂ। ਮੇਰੀ ਬੇਨਤੀ, ਕੋਠਾ ਸਾਹਿਬ ਦੇ ਅੰਦਰ ਹੀ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ। ਤੇ ਜਿਸ ਦਿਨ ਮਹਾਰਾਜ ਅਕਾਲ ਤਖ਼ਤ ਸਾਹਿਬ ਤੇ ਮੀਰੀ ਪੀਰੀ ਦੀਆਂ ਤਲਵਾਰਾਂ ਪਾ ਕੇ ਸੁਭਾਈਮਾਨ ਹੋਏ, ਜਿਹੜੇ ਦੋ ਢਾਡੀ ਸਨ ਉਸ ਵੇਲੇ ਦੇ ਸਮਕਾਲੀ, ਮੀਰ ਅਬਦੁੱਲਾ ਤੇ ਨੱਥਾ, ਇਹਨਾਂ ਨੇ ਸਾਧ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਉਸਤਤ ਵਿੱਚ ਕੁਝ ਬਚਨ ਕਹੇ। ਆਪਾਂ ਤਖ਼ਤ ਬਾਰੇ ਵੀ ਪੜ੍ਹਦੇ ਹਾਂ ਤੇ ਮੀਰੀ ਪੀਰੀ ਦੀ ਤਲਵਾਰਾਂ ਬਾਰੇ ਵੀ ਪੜ੍ਹਦੇ ਹਾਂ। ਨੱਥਾ ਤੇ ਅਬਦੁੱਲਾ ਕਹਿੰਦੇ ਨੇ, ਸੱਚਾ ਤਖ਼ਤ ਸੁਹਾਇਓ ਸਤਿਗੁਰੂ ਪਾਇਕ ਹੈ, ਸ਼ਬ ਵਰਨੀ ਨਾ ਜਾਏ ਕਹੂੰ ਕਿਆ ਗਾਇਕ ਹੈ, ਰਵ ਸਸ ਭਏ ਮਲੀਨ ਸੋ ਦਰਸ਼ ਦਿਖਾਇਕ ਹੈ, ਸ੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਧਿਆਇਕ ਹੈ, ਮੀਰ ਅਬਦੁੱਲਾ ਨੱਥਾ ਕਹੇ ਜਸ ਬਨਾਇਕ ਹੈ, ਦੋ ਤਲਵਾਰੀ ਵਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਫਿਰ ਆਖਦੇ ਨੇ, ਹਿੰਮਤ ਬਾਹਾਂ ਕੋਟ ਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇਹ ਅਬਦੁੱਲਾ ਤੇ ਨੱਥਾ ਮਲ ਨੇ ਸਾਧ ਸੰਗਤ ਸਤਿਗੁਰਾਂ ਦੀ ਵਡਿਆਈ ਵਿੱਚ ਬਚਨ ਕਹੇ। ਮੇਰੀ ਬੇਨਤੀ, ਹਰਿਮੰਦਰ ਸਾਹਿਬ ਦੀ ਸਿਰਜਣਾ ਵਿੱਚ ਵੀ ਮਜ਼ਦੂਰ ਵੀ ਲੱਗੇ, ਕਾਰੀਗਰ ਵੀ ਲੱਗੇ, ਪਰ ਅਕਾਲ ਤਖ਼ਤ ਦੀ ਸਿਰਜਣਾ ਦੇ ਸੰਬੰਧ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ, ਮਹਾਰਾਜ ਨੇ ਜਦੋਂ ਥੜਾ ਬਣਾਇਆ, ਤਖ਼ਤ ਬਣਾਇਆ, ਦਿੱਲੀ ਦੇ ਤਖ਼ਤ ਨਾਲੋਂ ਉੱਚਾ ਬਣਾਇਆ, ਨੀਂਹ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਆਪ ਰੱਖੀ, ਨੀਂਹ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਆਪ ਰੱਖੀ। ਆਖਦੇ ਨੇ ਨਾ, ਕਿਸੇ ਰਾਜ ਨਾ ਹੱਥ ਲਗਾਇਓ ਬੁੱਢੇ ਅਤੇ ਗੁਰਦਾਸ ਬਣਾਇਓ। ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਇਸ ਤਖ਼ਤ ਨੂੰ ਬਣਾਇਆ, ਕਿਉਂਕਿ ਜਦੋਂ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਇਹ ਤਖ਼ਤ ਬਣਾਇਆ ਤੇ ਦਿੱਲੀ ਦੇ ਤਖ਼ਤ ਨਾਲੋਂ ਉੱਚਾ ਬਣਾਇਆ, ਪਰ ਨਾਰੀ ਥੜੇ ਦੇ ਰੂਪ ਵਿੱਚ ਬਣਾਇਆ। ਮੇਰੀ ਬੇਨਤੀ, ਕਦੀ ਇਤਿਹਾਸ ਨੂੰ ਪੜ੍ਹੀਏ, ਪਹਿਲੀ ਮੰਜ਼ਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਬਣਾਈ, ਦੂਜੀ ਮੰਜ਼ਲ 2,95,000 ਰੁਪਈਏ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਨੇ ਲਾ ਕੇ ਬਣਵਾਈ, ਤੇ ਜਿਹੜਾ ਗੁੰਬਦ ਹੈ ਇਹ ਹਰੀ ਸਿੰਘ ਨਲਵੇ ਨੇ ਬਣਵਾਇਆ। ਕਿਉਂਕਿ ਤਖ਼ਤ ਪਹਿਲਾਂ ਖੜਾ, ਮੰਜ਼ਲਾਂ ਬਾਅਦ ਵਿੱਚ ਤਿਆਰ ਹੋਈਆਂ ਨੇ। ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ ਪਹਿਲੀ ਮੰਜ਼ਲ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਨਿਗਰਾਨੀ ਦੇ ਵਿੱਚ, ਸਾਧ ਸੰਗਤ ਦੂਜੀ ਮੰਜ਼ਲ ਤੇ ਜਿਹੜਾ ਗੁੰਬਦ ਹੈ ਇਹ ਸਰਦਾਰ ਹਰੀ ਸਿੰਘ ਨਲਵੇ ਨੇ ਬਣਵਾਇਆ, ਹਰੀ ਸਿੰਘ ਨਲਵੇ ਨੇ ਬਣਵਾਇਆ। ਕਈ ਵਾਰੀ ਸਾਧ ਸੰਗਤ ਅਕਾਲ ਤਖ਼ਤ ਨੂੰ ਢਾਇਆ ਗਿਆ, ਪਰ ਸਿੱਖਾਂ ਨੇ ਇਹਨੂੰ ਫਿਰ ਹੋਂਦ ਵਿੱਚ ਲਿਆਂਦਾ। ਤੇ ਬੇਨਤੀ ਕਰਾਂ, ਪਹਿਲੇ ਜਥੇਦਾਰ ਕੌਣ ਨੇ? ਭਾਈ ਗੁਰਦਾਸ ਜੀ। ਉਸ ਤੋਂ ਬਾਅਦ ਇਤਿਹਾਸ ਨੂੰ ਪੜ੍ਹੋ, ਮੀਨੀਆਂ ਦਾ ਕਬਜ਼ਾ ਹੋ ਗਿਆ, ਮੀਨੀਏ ਕਾਬਜ਼ ਹੋ ਗਏ। ਕੌਣ? ਪ੍ਰਿਥੀਵਲ ਦੀ ਸੰਤਾਨ, ਪ੍ਰਿਥੀਮਲ ਦੀ, ਪ੍ਰਿਥੀਚੰਦ ਦੀ ਸੰਤਾਨ ਜਿਹੜੀ ਹੈ ਇਹ ਕਾਬਜ਼ ਹੋ ਗਈ। ਪਰ ਉਸ ਤੋਂ ਬਾਅਦ ਭਾਈ ਗੁਰਦਾਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਜਥੇਦਾਰ ਬਣੇ। ਭਾਈ ਮਨੀ ਸਿੰਘ ਤੋਂ ਬਾਅਦ ਦਰਬਾਰਾ ਸਿੰਘ ਬਣੇ। ਦਰਬਾਰਾ ਸਿੰਘ ਤੋਂ ਬਾਅਦ ਸਾਧ ਸੰਗਤ ਨਵਾਬ ਕਪੂਰ ਸਿੰਘ ਜੱਸਾ ਸਿੰਘ ਦਾ ਨਾਮ ਆਉਂਦਾ ਹੈ, ਤੇ ਫਿਰ ਸਰਦਾਰ ਫੂਲਾ ਸਿੰਘ ਜੀ ਦਾ, ਅਕਾਲੀ ਫੂਲਾ ਸਿੰਘ ਦਾ ਨਾਮ ਆਉਂਦਾ ਹੈ। ਉਸ ਤੋਂ ਬਾਅਦ ਇਹ ਸਿਲਸਿਲਾ ਜਿਹੜਾ ਹੈ ਇਹ ਜਥੇਦਾਰਾਂ ਦਾ ਆਰੰਭ ਹੋ ਗਿਆ। ਇੱਕ ਬੇਨਤੀ ਲਾਸਟ ਵਿੱਚ ਕਰਾਂਗਾ, ਕਿਉਂਕਿ ਸਮਾਂ ਆਪਣੀ ਰਫਤਾਰ ਦੇ ਨਾਲ ਤੁਰਿਆ ਜਾ ਰਿਹਾ। ਮੇਰੀ ਬੇਨਤੀ, ਜਥੇਦਾਰ 1934 ਦੇ ਅੰਦਰ ਬਾਬਾ ਵਿਸਾਖਾ ਸਿੰਘ ਨੂੰ ਬਣਾਇਆ ਗਿਆ। ਬਾਬਾ ਵਿਸਾਖਾ ਸਿੰਘ ਜਥੇਦਾਰ ਨਹੀਂ ਸੀ ਬਣਦੇ, ਪਰ ਉਹਨਾਂ ਨੂੰ ਜਦੋਂ ਜ਼ੈਦ ਜ਼ਬਰਦਸਤੀ ਬਣਾਇਆ ਗਿਆ। ਪਰ ਜਿਸ ਦਿਨ ਜਥੇਦਾਰ ਬਣੇ ਉਸ ਦਿਨ ਉਹਨਾਂ ਨੇ ਅਰਦਾਸ ਕੀਤੀ, ਗੁਰੂ ਹਰਗੋਬਿੰਦ ਜੀ ਮਹਾਰਾਜ ਇਹ ਅਕਾਲ ਤਖ਼ਤ ਹੈ, ਅਕਾਲ ਦੇ ਨਾਮ ਤੇ ਬਣਿਆ ਹੋਇਆ ਹੈ। ਆਪ ਜੀ ਨੇ ਇੱਕ ਹੁਕਮ ਸਿੱਖ ਸੰਗਤਾਂ ਦੇ ਪ੍ਰਤੀ ਕੀਤਾ ਸੀ ਕਿ ਪਹਿਲੀ ਗੱਲ, ਅੱਜ ਤੋਂ ਬਾਅਦ ਕੋਈ ਸਿੱਖ ਸਿੱਖ ਨਾਲ ਲੜੇ ਨਾ, ਤੇ ਦੂਜਾ ਦੁਨਿਆਵੀ ਅਦਾਲਤ ਦੇ ਅੰਦਰ ਸਿੱਖਾਂ ਦਾ ਝਗੜਾ ਨਾ ਜਾਏ, ਕੇਵਲ ਤੇ ਕੇਵਲ ਅਕਾਲ ਤਖ਼ਤ ਸਾਹਿਬ ਤੇ ਹੀ ਝਗੜਾ ਜਿਹੜਾ ਨਾ ਇਹ ਨਿਬੇੜਿਆ ਜਾਏ। ਆਪ ਜੀ ਨੂੰ ਪਤਾ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਤੇ ਭੰਗੀਆਂ ਦੀ ਮਿਸਲ, ਇਹਨਾਂ ਦਾ ਤਕਰਾਰ ਹੋ ਗਿਆ। ਇਹ ਅੰਮ੍ਰਿਤਸਰ ਤੇ ਦੋਵੇਂ ਹੀ ਆਪਣਾ ਕਬਜ਼ਾ ਕਰਨਾ ਚਾਹੁੰਦੇ ਨੇ, ਕਿਉਂਕਿ ਭੰਗੀ ਪਹਿਲਾਂ ਕਾਬਜ਼ ਸੀ ਤੇ ਮਹਾਰਾਜਾ ਰਣਜੀਤ ਸਿੰਘ ਕਾਬਜ਼ ਹੋਣਾ ਚਾਹੁੰਦੇ ਨੇ। ਪਰ ਜਦੋਂ ਅਕਾਲੀ ਫੂਲਾ ਸਿੰਘ ਨੂੰ ਪਤਾ ਲੱਗਾ ਨਾ, ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਪਹਿਲੀ ਗੱਲ ਮੈਂ ਸਿੱਖ ਨਾਲ ਸਿੱਖ ਨੂੰ ਲੜਨ ਨਹੀਂ ਦੇਣਾ, ਇੱਥੇ ਖੂਨ ਖਰਾਬਾ ਹੋਣ ਨਹੀਂ ਦੇਣਾ, ਤੇ ਦੂਜੀ ਗੱਲ ਅੰਮ੍ਰਿਤਸਰ ਵੱਲ ਕਿਸੇ ਤੋਪ ਦਾ ਮੂੰਹ ਨਹੀਂ ਹੋਵੇਗਾ, ਅੰਮ੍ਰਿਤਸਰ ਵੱਲ ਕਿਸੇ ਤੋਪ ਦਾ ਮੂੰਹ ਨਹੀਂ ਹੋਵੇਗਾ। ਪਰ ਜਦੋਂ ਲੜਾਈ ਦਾ ਮਾਹੌਲ ਬਣ ਗਿਆ, ਇੱਧਰ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ, ਉੱਧਰੋਂ ਭੰਗੀ ਮਿਸਲਾਂ ਦੀਆਂ ਫੌਜਾਂ ਆਪਸ ਵਿੱਚ ਡਟ ਗਈਆਂ, ਤੇ ਕਹਿੰਦੇ ਨੇ ਜਥੇਦਾਰ ਅਕਾਲੀ ਫੂਲਾ ਸਿੰਘ, ਕਿਉਂਕਿ ਜਿੱਥੇ ਅਕਾਲ ਤਖ਼ਤ ਦੇ ਜਥੇਦਾਰ ਨੇ ਉੱਥੇ ਨਾਲ ਦੀ ਨਾਲ ਇੱਕ ਮਿਸਲ ਦੇ ਮਾਲਕ ਨੇ, ਤੇ ਇਸ ਮਿਸਲ ਦਾ ਸਤਿਕਾਰ ਸਾਧ ਸੰਗਤ ਮਹਾਰਾਜਾ ਰਣਜੀਤ ਸਿੰਘ ਆਪ ਵੀ ਕਰਦਾ ਰਿਹਾ, ਕਿਉਂਕਿ ਸ਼ਹੀਦਾਂ ਦੀ ਮਿਸਲ ਦੇ ਆਗੂ ਨੇ। ਇਸ ਮਿਸਲ ਦਾ ਸਤਿਕਾਰ ਮਹਾਰਾਜਾ ਰਣਜੀਤ ਸਿੰਘ ਆਪ ਕਰਦਾ ਰਿਹਾ। ਜਦੋਂ ਦੋਵਾਂ ਫੌਜਾਂ ਤੋਂ ਫੌਜਾਂ ਡਟ ਗਈਆਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਭੰਗੀਆਂ ਦੀ ਮਿਸਲ ਦੇ ਆਗੂ ਜਦੋਂ ਆਹਮਣੋ ਸਾਹਮਣੇ ਹੋ ਗਏ ਤੇ ਅਕਾਲੀ ਫੂਲਾ ਸਿੰਘ ਵਿਚਕਾਰ ਆ ਕੇ ਖੜੇ ਹੋ ਗਏ, ਫੈਸਲਾ ਹੋਇਆ ਕਿ ਭੰਗੀਆਂ ਨੂੰ ਜ਼ਗੀਰ ਦਿੱਤੀ ਜਾਵੇਗੀ, ਪ੍ਰਬੰਧ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਜਾਵੇਗਾ, ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਜਾਵੇਗਾ, ਤੇ ਜਿਹੜੇ ਭੰਗੀ ਮਿਸਲ ਵਾਲੇ ਨੇ ਇਹਨਾਂ ਨੂੰ ਜ਼ਗੀਰ ਦਿੱਤੀ ਜਾਵੇਗੀ। ਤੇ ਦੋਵਾਂ ਨੇ ਸਾਧ ਸੰਗਤ ਅਕਾਲੀ ਫੂਲਾ ਸਿੰਘ ਦਾ ਜਿਹੜਾ ਫੈਸਲਾ ਸੀ ਇਹਨੂੰ ਪ੍ਰਵਾਨ ਕੀਤਾ। ਤੇ ਮੈਂ ਬੇਨਤੀ ਕਰ ਰਿਹਾ ਸੀ, ਬਾਬਾ ਵਿਸਾਖਾ ਸਿੰਘ ਅਰਦਾਸ ਕਰਦੇ ਨੇ, ਸਤਿਗੁਰੂ ਇਹ ਅਕਾਲ ਦਾ ਤਖ਼ਤ ਹੈ, ਜਿੰਨੀ ਦੇਰ ਸੇਵਾ ਆਪ ਜੀ ਨੇ ਬਖਸ਼ਣੀ ਹੈ ਕਿਰਪਾ ਕਰਿਓ ਮਰਿਆਦਾ ਦੇ ਵਿੱਚ ਕੋਈ ਕਮੀ ਨਾ ਆਵੇ, ਮਰਿਆਦਾ ਦੇ ਵਿੱਚ ਕੋਈ ਕਮੀ ਨਾ ਆਵੇ। ਪਰ ਕਹਿੰਦੇ ਨੇ ਬਾਬਾ ਵਿਸਾਖਾ ਸਿੰਘ ਕਿਤੇ ਬਾਹਰ ਗਏ, ਮੁਸਲਮਾਨ ਨਵਾਬ ਮੁਜ਼ੱਫਰ ਖਾਨ ਆ ਗਿਆ, ਤੇ ਜਿਹੜੇ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਆਗੂ ਸਨ ਜਾਂ ਉਸ ਵੇਲੇ ਜ਼ਿੰਮੇਵਾਰ ਸਨ, ਉਹਨਾਂ ਨੇ ਅਕਾਲ ਤਖ਼ਤ ਸਾਹਿਬ ਤੋਂ ਸਰੋਪਾ ਮੁਜ਼ੱਫਰ ਖਾਂ ਨੂੰ ਦੇ ਦਿੱਤਾ। ਕਿਉਂਕਿ ਸਾਧ ਸੰਗਤ ਪਤਤ ਨੂੰ ਅਕਾਲ ਤਖ਼ਤ ਸਾਹਿਬ ਤੋਂ ਸਰੋਪਾ ਨਹੀਂ ਦਿੱਤਾ ਜਾ ਸਕਦਾ, ਪਤਤ ਨੂੰ ਅਕਾਲ ਤਖ਼ਤ ਸਾਹਿਬ ਤੋਂ ਸਰੋਪਾ ਨਹੀਂ ਦਿੱਤਾ ਜਾ ਸਕਦਾ, ਉਸ ਦੀ ਅਰਦਾਸ ਨਹੀਂ ਹੋ ਸਕਦੀ। ਪਰ ਜਦੋਂ ਬਾਬਾ ਵਿਸਾਖਾ ਸਿੰਘ ਨੇ ਸੁਣਿਆ ਕਿ ਮੁਜ਼ੱਫਰ ਖਾਂ ਨੂੰ ਇਹਨਾਂ ਨੇ ਸਰੋਪਾ ਦਿੱਤਾ ਹੈ, ਉਸੇ ਵੇਲੇ ਆਖਿਆ, ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਤੇਰਾ ਤਖ਼ਤ ਆਜ਼ਾਦੀ ਸਿਖਾਉਂਦਾ ਹੈ, ਪਰ ਮੈਂ ਆਪਣੀ ਜ਼ਮੀਰ ਨੂੰ ਮਾਰ ਕੇ, ਜ਼ਮੀਰ ਫਰੋਸ਼ ਹੋ ਕੇ ਸੇਵਾ ਨਹੀਂ ਨਿਭਾ ਸਕਦਾ, ਕਿਰਪਾ ਕਰੋ ਮੈਨੂੰ ਸੇਵਾ ਮੁਕਤ ਕਰ ਦਿਓ। ਤੇ ਸਾਧ ਸੰਗਤ ਅੱਜ ਵੀ ਅਕਾਲੀ ਫੂਲਾ ਸਿੰਘ ਨੂੰ ਤੇ ਬਾਬਾ ਵਿਸਾਖਾ ਸਿੰਘ ਜਥੇਦਾਰਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਮੇਰੀ ਬੇਨਤੀ, ਅਕਾਲ ਤਖ਼ਤ ਦਾ ਸਾਜਨਾ ਦਿਵਸ ਅੱਜ ਮਨਾਉਂਦਿਆ ਹੋਇਆ ਬੇਨਤੀ ਕਰਾਂਗਾ, ਜਿੱਥੇ ਗ੍ਰੰਥ ਨਾਲ ਜੁੜਨਾ ਹੈ ਉੱਥੇ ਪੰਥ ਨਾਲ ਵੀ ਜੁੜ ਜਾਈਏ, ਕਿਉਂਕਿ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਸ਼ਕਤੀ ਦਾ ਪ੍ਰਤੀਕ ਅਕਾਲ ਤਖ਼ਤ ਸਾਹਿਬ ਜੀ ਰਹਿਣਾ ਇਹ ਸਾਧ ਸੰਗਤ ਆਪਣੇ ਸਮੇਂ ਦੇ ਅੰਦਰ ਬਣਾਇਆ। ਤੇ ਮੇਰੀ ਬੇਨਤੀ, ਇਹ ਅਕਾਲ ਦਾ ਤਖ਼ਤ ਹੈ, ਅਸੀਂ ਹਮੇਸ਼ਾ ਨਤਮਸਤਕ ਜਿੱਥੇ ਹਰਿਮੰਦਰ ਸਾਹਿਬ ਨੂੰ ਹੋਣਾ ਉੱਥੇ ਅਕਾਲ ਤਖ਼ਤ ਨੂੰ ਵੀ ਹੋਣਾ। ਤੇ ਮੇਰੀ ਬੇਨਤੀ, ਅਕਾਲ ਤਖ਼ਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਉਹਦੇ ਅਨੁਸਾਰ ਆਪਣੇ ਆਪ ਨੂੰ ਢਾਲ ਲਈਏ। ਤੇ ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ ਵੀ ਜਿਹੜੇ ਸਾਡੇ ਮਸਲੇ ਨੇ ਨਾ, ਜਿਹੜੇ ਅਸੀਂ ਚੁੱਕੀ ਫਿਰਦੇ ਹਾਂ ਸਿਰ ਤੇ ਬੋਝ, ਵੀ ਇਹਦਾ ਕੀ ਭਾਵ ਹੈ, ਇਹਦਾ ਕੀ ਭਾਵ ਹੈ। ਤੇ ਮੈਂ ਬੇਨਤੀ ਕਰਾਂ, ਰਹਿਤ ਮਰਿਆਦਾ ਕੋਈ ਬਹੁਤ ਵੱਡੀ ਨਹੀਂ, ਇੱਕ ਵਾਰੀ ਇਹਨੂੰ ਪੜ੍ਹ ਲਓ ਤੇ ਪੜ੍ਹਨ ਤੋਂ ਬਾਅਦ ਤੁਹਾਡੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਵੀ ਤੌਖਲਾ ਨਹੀਂ ਰਹਿ ਜਾਵੇਗਾ, ਸ਼ੱਕ ਨਹੀਂ ਰਹਿ ਜਾਵੇਗਾ, ਕਿਉਂਕਿ ਰਹਿਤ ਮਰਿਆਦਾ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਨਾ ਸਾਰੇ ਸ਼ੰਕੇ ਦੂਰ ਕਰ ਦੇਵੇਗੀ। ਮੇਰੀ ਬੇਨਤੀ, ਜਿੱਥੇ ਆਪਾਂ ਸਾਜਨਾ ਦਿਵਸ ਮਨਾ ਰਹੇ ਹਾਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਜਾਈਏ। ਆ ਗੁੱਗੇ ਮੜੀਆਂ ਕਬਰਾਂ ਨੂੰ ਪੂਜਣ ਦੀ ਬਜਾਏ ਕੇਵਲ ਇੱਕ ਅਕਾਲ ਦੇ ਨਾਲ ਜੁੜ ਕੇ ਆਪਣਾ ਜੀਵਨ ਸਵਾਰਨ ਦਾ ਯਤਨ ਕਰੀਏ। ਸਾਧ ਸੰਗਤ, ਅੱਜ ਲੜੀਵਾਰ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਆਪ ਜੀ ਦੇ ਨਾਲ ਸਾਂਝੀ ਨਹੀਂ ਹੋ ਸਕੀ, ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੈ ਸ੍ਰੀ ਰਾਗ ਦੇ ਅੰਦਰ ਜਿਹੜਾ ਸ਼ਬਦ ਹੈ ਉਸ ਦੇ ਦੋ ਪਦੇ ਸ਼ੰਤ ਦੇ ਹੋ ਚੁੱਕੇ ਹਨ, ਦੋ ਸਲੋਕ ਵੀ ਹੋ ਚੁੱਕੇ ਹਨ, ਦੋ ਸਲੋਕ ਤੇ ਦੋ ਸ਼ੰਤ ਬਾਕੀ ਹਨ। ਆਉਣ ਵਾਲੇ ਸਮੇਂ ਦੇ ਅੰਦਰ ਗੁਰਮੁਖ ਪਿਆਰੇ ਆਪ ਜੀ ਦੇ ਨਾਲ ਸਾਂਝੀ ਕਰਨਗੇ ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਾਧ ਸੰਗਤ, ਬੁਲਾਓ ਫਤਿਹ, ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਹਰ ਹਰ ਆਗਮ ਆਗਾਦ ਬੋਧ ਅਪਰੰਪਰ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸੁਆਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।